नमस्कार, ए आकाशवाणी है। ਖਬਰਾਂ ਤੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਿਹਾਰ ਦੇ ਸਿਵਾਨ ਵਿੱਚ ਕਰੀਬ 5,900 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਜੀਵਨ ਦੇ ਸਾਰੇ ਖੇਤਰਾਂ ਵਿੱਚ ਦਿਵਿਆਂਗਜਨਾਂ ਨੂੰ ਉਤਸ਼ਾਹਿਤ ਕਰਨ ਦੀ ਅਹਿਮੀਅਤ 'ਤੇ ਜ਼ੋਰ ਦਿੱਤਾ ਹੈ। ਏਅਰ ਇੰਡੀਆ ਦੀਆਂ ਬਹੁਤ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਸੰਚਾਲਨ ਅਤੇ ਰੱਖ ਰਖਾਅ ਨਾਲ ਸੰਬੰਧਿਤ ਕਾਰਨਾਂ ਕਰਕੇ ਰੱਦ ਕਰ ਦਿੱਤੀਆਂ ਗਈਆਂ ਨੇ ਜਾਂ ਘਟਾ ਦਿੱਤੀਆਂ ਗਈਆਂ ਨੇ। ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਗਚੀ ਪੱਛਮੀ ਏਸ਼ੀਆ ਵਿੱਚ ਤਣਾਅ ਨੂੰ ਘੱਟ ਕਰਨ ਦੇ ਯਤਨਾਂ ਵਜੋਂ ਅੱਜ ਜਨੇਵਾ ਵਿੱਚ ਜਰਮਨੀ, ਫਰਾਂਸ ਅਤੇ ਬਰਤਾਨੀਆ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕਰਨਗੇ। ਰੂਸ ਨੇ ਕਿਹਾ ਕਿ ਈਰਾਨ ਵਿੱਚ ਸੱਤਾ ਦੀ ਤਬਦੀਲੀ ਅਪਰਵਾਨਯੋਗ ਹੋਏਗੀ। ਅਤੇ ਭਾਰਤ ਅਤੇ ਇੰਗਲੈਂਡ ਵਿਚਕਾਰ 5 ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਅੱਜ ਲੀਡਸ ਵਿੱਚ ਸ਼ੁਰੂ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਿਹਾਰ ਦੇ ਸਿਵਾਨ ਵਿੱਚ ਕਰੀਬ 5,900 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਵੀਡੀਓ ਕਾਨਫਰੰਸਿੰਗ ਰਾਹੀਂ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ਵਿੱਚ ਸ਼ਹਿਰੀ ਵਿਕਾਸ, ਸੀਵਰੇਜ ਪਲਾਂਟ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਰੇਲਵੇ ਅਤੇ ਬਿਜਲੀ ਖੇਤਰ ਦੇ ਪ੍ਰੋਜੈਕਟ ਸ਼ਾਮਲ ਨੇ। ਸ੍ਰੀ ਮੋਦੀ ਇਸ ਮੌਕੇ ਇੱਕ ਜਨਸਭਾ ਨੂੰ ਸੰਬੋਧਨ ਕਰ ਰਹੇ ਨੇ।
ਆਜ ਇਸ ਮੰਚ ਸੇ ਹਜ਼ਾਰੋਂ ਕਰੋੜ ਰੁਪਏ ਕੀ ਯੋਜਨਾਓਂ ਕਾ ਸ਼ਿਲਾਨਿਆਸ ਔਰ ਲੋਕਾਰਪਣ ਹੁਆ ਹੈ। ਵਿਕਾਸ ਕੀ ਇਹ ਸਾਰੀ ਪਰਿਯੋਜਨਾਏ ਬਿਹਾਰ ਕੋ ਉਜਵਲ ਭਵਿਸ਼ਯ ਕੀ ਤਰਫ ਲੈ ਜਾਏਗੀ, ਸਮਰੱਧ ਬਿਹਾਰ ਬਣਾਏਗੀ।
ਬਾਅਦ ਵਿੱਚ ਸ਼ਾਮੀ ਸ੍ਰੀ ਮੋਦੀ ਓਡੀਸ਼ਾ ਦੇ ਭੁਵਨੇਸ਼ਵਰ ਜਾਣਗੇ, ਜਿੱਥੇ ਉਹ ਰਾਜ ਸਰਕਾਰ ਦਾ 1 ਸਾਲ ਦਾ ਕਾਰਜਕਾਲ ਪੂਰਾ ਹੋਣ ਦੇ ਮੌਕੇ ਤੇ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਕਰਨਗੇ। ਪ੍ਰਧਾਨ ਮੰਤਰੀ 18,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਵੀ ਰੱਖਣਗੇ। ਕੇਂਦਰੀ ਵਪਾਰ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਛੇਤੀ ਹੀ ਵਿਸ਼ਵ ਨਵੀਨਤਾ ਦਾ ਕੇਂਦਰ ਬਣ ਜਾਏਗਾ। ਸ੍ਰੀ ਗੋਇਲ ਨੇ ਇਹ ਗੱਲ ਕੱਲ੍ਹ ਲੰਡਨ ਵਿੱਚ ਫਿਊਚਰ ਫਰੰਟੀਅਰਸ ਫੋਰਮ ਵਿਖੇ ਸਾਇੰਸ ਮਿਊਜ਼ੀਅਮ ਗਰੁੱਪ ਦੇ ਡਾਇਰੈਕਟਰ ਸਰ ਇਆਨ ਬਲੈਚਫੋਰਡ ਨਾਲ ਗੱਲਬਾਤ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਭਾਰਤ ਅਗਲੇ 15 ਸਾਲਾਂ ਵਿੱਚ ਨਵੀਨਤਾ ਵਾਤਾਵਰਣ ਪ੍ਰਣਾਲੀ ਵਿੱਚ ਵੱਡੇ ਪੱਧਰ ਤੇ ਨਿਵੇਸ਼ ਕਰੇਗਾ। ਸ੍ਰੀ ਗੋਇਲ ਨੇ ਕਿਹਾ ਕਿ ਸਰਕਾਰ ਸਬਸਿਡੀਆਂ ਤੇ ਗਰਾਂਟਾਂ ਰਾਹੀਂ ਭਾਰਤ ਨੂੰ ਤਕਨਾਲੋਜੀ ਵਿੱਚ ਅੱਗੇ ਵਧਾਏਗਾ। ਸ੍ਰੀ ਗੋਇਲ ਨੇ ਡਿਜੀਟਲ ਬੁਨਿਆਦੀ ਢਾਂਚੇ ਤੇ ਨਵੀਨਤਾ ਵਿੱਚ ਭਾਰਤ ਦੀ ਪ੍ਰਗਤੀ ਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਦੁਨੀਆ ਭਾਰਤ ਦੀ ਹੁਨਰਮੰਦ ਪ੍ਰਤਿਭਾ, ਕਿਫਾਇਤੀ ਹੱਲਾਂ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਉਪਰੀਆਂ ਤਕਨਾਲੋਜੀਆਂ ਵਿੱਚ ਵੱਧਦੀਆਂ ਸਮਰੱਥਾਵਾਂ ਤੋਂ ਕਿਵੇਂ ਲਾਭ ਉਠਾ ਸਕਦਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਜੀਵਨ ਦੇ ਸਾਰੇ ਖੇਤਰਾਂ ਵਿੱਚ ਦਿਵਿਆਂਗਜਨਾਂ ਨੂੰ ਉਤਸ਼ਾਹਿਤ ਕਰਨ ਦੀ ਅਹਿਮੀਅਤ ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉੱਨਤ ਤਕਨਾਲੋਜੀਆਂ ਦੀ ਮਦਦ ਨਾਲ ਦਿਵਿਆਂਗਜਨ ਹੁਣ ਮੁੱਖ ਧਾਰਾ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਯੋਗਦਾਨ ਪਾ ਸਕਦੇ ਨੇ। ਰਾਸ਼ਟਰਪਤੀ ਅੱਜ ਦੇਹਰਾਦੂਨ ਵਿੱਚ ਨੈਸ਼ਨਲ ਇੰਸਟੀਚਿਊਟ ਫਾਰ ਦਾ ਇੰਪਾਵਰਮੈਂਟ ਆਫ ਪਰਸਨਸ ਵਿਦ ਵਿਜੂਅਲ ਡਿਸੇਬਿਲਿਟੀਜ਼ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ।
ਦਿਵਿਆਂਗਜਨ ਕੋਈ ਹਮ ਲੋਗੋ ਸੇ ਅਲਗ ਨਹੀਂ ਹੈ, ਉਨਕੇ ਅੰਦਰ ਪ੍ਰਤਿਭਾ ਹੈ, ਲੇਕਿਨ ਉਨਕੋ ਇੱਕ ਅਪਰਚੁਨਿਟੀ ਕੀ, ਇੱਕ ਸੁਯੋਗ ਕੀ ਆਵਸ਼ਕਤਾ ਹੈ। ਉਨਕੋ ਦਯਾ ਕੀ ਆਵਸ਼ਕਤਾ ਨਹੀਂ, ਉਨਕੇ ਸੰਵੇਦਨ ਕੀ ਔਰ ਸਹਿਯੋਗ ਕੀ ਆਵਸ਼ਕਤਾ ਹੈ। ਉਨਕੇ ਅੰਦਰ ਜੋ ਪ੍ਰਤਿਭਾ ਹੈ ਉਨਕੋ ਨਿਖਾਰਨੇ ਕਾ ਔਰ ਪ੍ਰਤਿਭਾ ਕੋ ਪ੍ਰਕਾਸ਼ਿਤ ਕਰਨੇ ਕਾ ਸੁਯੋਗ ਹਮ ਸਬਕੋ ਦੇਣਾ ਹੈ।
ਰਾਸ਼ਟਰੀ ਸਿੱਖਿਆ ਨੀਤੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਨੀਤੀ ਦਿਵਿਆਂਗ ਬੱਚਿਆਂ ਲਈ ਦੂਜੇ ਬੱਚਿਆਂ ਵਾਂਗ ਹੀ ਮਿਆਰੀ ਸਿੱਖਿਆ ਤੱਕ ਪਹੁੰਚ ਨੂੰ ਯਕੀਨੀ ਬਣਾਉਂਦੀ ਹੈ।
ਰਾਸ਼ਟਰੀ ਸਿੱਖਿਆ ਨੀਤੀ 2020 ਮੈਂ ਦਿਵਿਆਂਗ ਬੱਚੋਂ ਕੋ ਅਨ ਬੱਚੋਂ ਕੇ ਸਮਾਨ ਅੱਛੀ ਸਿੱਖਿਆ ਕੇ ਅਵਸਰ ਪ੍ਰਦਾਨ ਕਰਨੇ ਕਾ ਪ੍ਰਾਵਧਾਨ ਹੈ। ਸੁਗਮ ਭਾਰਤ ਅਭਿਆਨ ਕੇ ਮਾਧਿਅਮ ਸੇ ਸਰਕਾਰ ਦਿਵਿਆਂਗਜਨੋ ਕੇ ਸਸ਼ਕਤੀਕਰਣ ਔਰ ਸਮਾਨ ਭਾਗੀਦਾਰੀ ਕੇ ਲਿਏ ਪ੍ਰਯਤਨਸ਼ੀਲ ਹੈ। ਇਹ ਅਭਿਯਾਨ ਸੁਗਮ ਭੌਤਿਕ ਵਾਤਾਵਰਣ, ਪਰਿਵਹਨ, ਸੂਚਨਾ ਏਵਂ ਸੰਚਾਰ ਪਰਿਸਥਿਤਿਕ ਤੰਤਰ ਵਿਕਸਿਤ ਕਰਨੇ ਪਰ ਬਲ ਦਿਆ ਗਿਆ ਹੈ।
ਪਹਿਲਾਂ ਰਾਸ਼ਟਰਪਤੀ ਨੇ ਦੇਹਰਾਦੂਨ ਵਿੱਚ ਰਾਸ਼ਟਰਪਤੀ ਨਿਕੇਤਨ ਅਤੇ ਰਾਸ਼ਟਰਪਤੀ ਤਪੋਵਨ ਦਾ ਉਦਘਾਟਨ ਕੀਤਾ। ਰਾਸ਼ਟਰਪਤੀ ਨਿਕੇਤਨ ਅਤੇ ਤਪੋਵਨ ਦੋਵੇਂ 24 ਜੂਨ ਤੋਂ ਆਮ ਲੋਕਾਂ ਲਈ ਖੋਲ੍ਹ ਦਿੱਤੇ ਜਾਣਗੇ। ਉੱਤਰਾਖੰਡ ਦੇ ਆਪਣੇ ਦੌਰੇ ਦੌਰਾਨ ਰਾਸ਼ਟਰਪਤੀ ਨੇ ਰਾਸ਼ਟਰਪਤੀ ਨਿਕੇਤਨ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਨੇ ਰਾਸ਼ਟਰਪਤੀ ਪਾਰਕ ਦਾ ਨੀਂਹ ਪੱਥਰ ਰੱਖਿਆ। ਇਹ ਪਾਰਕ 132 ਏਕੜ ਵਿੱਚ ਵਿਕਸਿਤ ਕੀਤਾ ਜਾਏਗਾ। ਏਅਰ ਇੰਡੀਆ ਦੀਆਂ ਬਹੁਤ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਸੰਚਾਲਨ ਅਤੇ ਰੱਖ ਰਖਾਅ ਨਾਲ ਸੰਬੰਧਿਤ ਕਾਰਨਾਂ ਕਰਕੇ ਰੱਦ ਕਰ ਦਿੱਤੀਆਂ ਗਈਆਂ ਨੇ ਜਾਂ ਘਟਾ ਦਿੱਤੀਆਂ ਗਈਆਂ ਨੇ। ਏਅਰ ਇੰਡੀਆ ਦੇ ਇੱਕ ਬਿਆਨ ਅਨੁਸਾਰ ਅੰਮ੍ਰਿਤਸਰ ਤੋਂ ਲੰਡਨ ਅਤੇ ਗੋਆ ਤੋਂ ਲੰਡਨ ਲਈ ਉਡਾਣਾਂ 15 ਜੁਲਾਈ ਤੱਕ ਨਹੀਂ ਚੱਲਣਗੀਆਂ ਅਤੇ ਦਿੱਲੀ ਤੋਂ ਨੈਰੋਬੀ ਦੀਆਂ ਉਡਾਣਾਂ 30 ਜੂਨ ਤੱਕ ਮੁਲਤਵੀ ਰਹਿਣਗੀਆਂ। ਇਹ ਵੀ ਦੱਸਿਆ ਗਿਆ ਕਿ ਕੱਲ੍ਹ ਤੋਂ 15 ਜੁਲਾਈ ਤੱਕ ਦਿੱਲੀ ਤੋਂ ਟੋਰਾਂਟੋ, ਵਾਸ਼ਿੰਗਟਨ, ਲੰਡਨ, ਪੈਰਿਸ, ਵਿਯਨਾ, ਮੈਲਬੋਰਨ ਅਤੇ ਟੋਕਿਓ ਲਈ ਵੱਖ ਵੱਖ ਉਡਾਨਾਂ ਦੀ ਗਿਣਤੀ ਘਟਾ ਦਿੱਤੀ ਗਈ ਹੈ। ਕੈਲਾਸ਼ ਮਾਨਸਰੋਵਰ ਯਾਤਰਾ ਅੱਜ ਸਿੱਕਮ ਦੇ ਨਾਥੁਲਾ ਤੋਂ ਸ਼ੁਰੂ ਹੋਈ। ਰਾਜਪਾਲ ਓਮ ਪ੍ਰਕਾਸ਼ ਮਾਥੁਰ ਨੇ ਇਸ ਪਵਿੱਤਰ ਯਾਤਰਾ ਲਈ 36 ਮੈਂਬਰਾਂ ਦੇ ਸਮੂਹ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਸਾਲ ਸ਼ਰਧਾਲੂਆਂ ਦੇ ਕੁੱਲ 10 ਜਥੇ ਨਾਥੂਲਾ ਤੋਂ ਕੈਲਾਸ਼ ਮਾਨਸਰੋਵਰ ਜਾਣਗੇ। ਹਰੇਕ ਜਥੇ ਨੂੰ ਪਵਿੱਤਰ ਯਾਤਰਾ ਪੂਰੀ ਕਰਨ ਵਿੱਚ 11 ਤੋਂ 12 ਦਿਨ ਲੱਗਣਗੇ। ਡਾਕਟਰ ਅਤੇ ਸਰਕਾਰੀ ਅਧਿਕਾਰੀ ਵੀ ਪੂਰੀ ਯਾਤਰਾ ਦੌਰਾਨ ਉਹਨਾਂ ਦੇ ਨਾਲ ਰਹਿਣਗੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNews ਜਲੰਧਰ। बाकी दी खबरां इस छोटे जे वक्फे तो बाद।
कुछ लोग सोचते हैं योग के लिए फ्लेक्सिबिलिटी चाहिए, लेकिन फ्लेक्सिबिलिटी तो सोच में होनी चाहिए ना, ना कोई बंधन, ना कोई बॉडी टाइप। बचपन हो या पचपन, व्हीलचेयर हो या वर्क फ्रॉम होम, योग सबका हक है।
योग जीवन से जब जुड़ता है, एक सहज क्रिया बन जाता है, तो वो प्रति पल उसका बेनिफिट देता रहता है।
आइए इस 21 जून हम सब हिस्सा बने अंतर्राष्ट्रीय योग दिवस का और करें स्ट्रेच एंड चिल योग के साथ।
बुलेटिन विच एक बार फिर तुहाडा स्वागत है। ईरान के विदेश मंत्री अब्बास अराग़ची पश्चिमी एशिया विच तनाव नूं घट करन दे यत्नां तहत अज जनेवा विच जर्मनी, फ्रांस अते बरतानिया के विदेश मंत्रियों नाल मुलाकात करनगे। ਖਬਰਾਂ ਅਨੁਸਾਰ 3 ਯੂਰਪੀ ਦੇਸ਼ਾਂ ਦਾ ਇੱਕ ਮੰਤਰੀ ਪੱਧਰੀ ਵਫਦ ਇਰਾਨੀ ਵਿਦੇਸ਼ ਮੰਤਰੀ ਨਾਲ ਪਰਮਾਣੂ ਗੱਲਬਾਤ ਤੋਂ ਪਹਿਲਾਂ ਜਨੇਵਾ ਵਿੱਚ ਜਰਮਨੀ ਦੇ ਸਥਾਈ ਮਿਸ਼ਨ ਵਿਖੇ ਯੂਰਪੀ ਸੰਘ ਦੇ ਚੋਟੀ ਦੇ ਡਿਪਲੋਮੈਟ ਕਾਜਾ ਕਲਾਸ ਨਾਲ ਮੁਲਾਕਾਤ ਕਰੇਗਾ। ਇਸ ਤਰ੍ਹਾਂ ਰੂਸ ਨੇ ਕਿਹਾ ਕਿ ਇਰਾਨ ਵਿੱਚ ਸੱਤਾ ਦੀ ਤਬਦੀਲੀ ਅਪ੍ਰਵਾਨਯੋਗ ਹੋਏਗੀ। ਰੂਸ ਨੇ ਅਮਰੀਕਾ ਨੂੰ ਇਰਾਨ ਇਸਰਾਇਲ ਟਕਰਾਅ ਵਿੱਚ ਫੌਜੀ ਦਖਲਅੰਦਾਜ਼ੀ ਵਿਰੁੱਧ ਖਬਰਦਾਰ ਕੀਤਾ ਹੈ। ਰੂਸੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਅਮਰੀਕੀ ਫੌਜੀ ਦਖਲਅੰਦਾਜ਼ੀ ਇੱਕ ਬਹੁਤ ਹੀ ਖਤਰਨਾਕ ਕਦਮ ਹੋਏਗਾ, ਜਿਸ ਤੇ ਨਾ ਕਿਆਸੇ ਜਾਣ ਵਾਲੇ ਨਕਾਰਾਤਮਕ ਨਤੀਜੇ ਹੋਣਗੇ। ਇਸ ਦੌਰਾਨ ਇਸਰਾਈਲੀ ਰੱਖਿਆ ਫੌਜਾਂ ਨੇ ਦਾਅਵਾ ਕੀਤਾ ਕਿ ਇਰਾਨ ਨੇ ਅੱਜ ਦੱਖਣੀ ਇਸਰਾਈਲ ਵਿੱਚ ਮਿਜ਼ਾਈਲਾਂ ਦਾਗੀਆਂ ਨੇ। ਇਸ ਤੋਂ ਪਹਿਲਾਂ ਫੌਜ ਦੇ ਇੱਕ ਬੁਲਾਰੇ ਨੇ ਕਿਹਾ ਸੀ ਕਿ ਇਰਾਨ ਨੇ ਕੱਲ੍ਹ ਬੀਅਰ ਸ਼ੇਵਾ ਦੇ ਸਰੋਕਾ ਹਸਪਤਾਲ ਨੂੰ ਨਿਸ਼ਾਨਾ ਬਣਾਇਆ। ਦੋਹਾਂ ਦੇਸ਼ਾਂ ਵੱਲੋਂ ਮਹੱਤਵਪੂਰਨ ਬੁਨਿਆਦੀ ਢਾਂਚੇ 'ਤੇ ਹਮਲਾ ਹਾਲ ਹੀ ਦੇ ਇਤਿਹਾਸ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਸਿੱਧੇ ਫੌਜੀ ਟਕਰਾਅ ਦੇ ਸਭ ਤੋਂ ਘਾਤਕ ਦੌਰ ਨੂੰ ਦਰਸਾਉਂਦੇ ਨੇ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਰੂਸ ਵਿੱਚ ਸੇਂਟ ਪੀਟਰਸਬਰਗ ਵਿਖੇ ਅੰਤਰਰਾਸ਼ਟਰੀ ਆਰਥਿਕ ਫੋਰਮ ਮੌਕੇ ਸਾਊਦੀ ਅਰਬ ਦੇ ਟਰਾਂਸਪੋਰਟ ਅਤੇ ਲੌਜਿਸਟਿਕਸ ਸੇਵਾ ਮੰਤਰੀ ਸਾਲੇ ਅਲ ਜਾਸੇਰ ਨਾਲ ਮੁਲਾਕਾਤ ਕੀਤੀ ਹੈ। ਮੀਟਿੰਗ ਵਿੱਚ ਦੋਹਾਂ ਆਗੂਆਂ ਨੇ ਆਪਣੇ ਆਪਣੇ ਦੇਸ਼ਾਂ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਅਤੇ ਇਲਾਕੇ ਦੇ ਲੌਜਿਸਟਿਕਸ ਗਲਿਆਰਿਆਂ ਬਾਰੇ ਚਰਚਾ ਕੀਤੀ। ਰੇਲ ਅਤੇ ਲੌਜਿਸਟਿਕਸ ਸਮੇਤ ਸਮੁੱਚੇ ਆਪਸੀ ਸਹਿਯੋਗ 'ਤੇ ਵੀ ਚਰਚਾ ਕੀਤੀ ਗਈ। ਇੱਕ ਵੱਡੀ ਸਫਲਤਾ ਵਿੱਚ ਪੰਜਾਬ ਵਿੱਚ BSF ਨੇ ਅੱਜ ਅੰਮ੍ਰਿਤਸਰ ਦੇ ਇੱਕ ਪਿੰਡ ਨੇੜੇ ਇੱਕ ਖੇਤ ਤੋਂ 7 ਕਿਲੋਗ੍ਰਾਮ ਤੋਂ ਵੱਧ ਨਸ਼ੀਲਾ ਪਦਾਰਥ ਆਈਸ ਯਾਨੀ ਮੈਥਾਮੈਫੈਟਾਮਾਈਨ ਬਰਾਮਦ ਕੀਤਾ ਹੈ। ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਇਹ ਹਾਲ ਹੀ ਵਿੱਚ ਪੰਜਾਬ ਵਿੱਚ ਬਰਾਮਦ ਕੀਤੀ ਗਈ ਇਸ ਸਿੰਥੈਟਿਕ ਡਰੱਗ ਦੀ ਸਭ ਤੋਂ ਵੱਡੀ ਖੇਪ ਹੈ। ਇੱਕ ਖਾਸ ਖੁਫੀਆ ਜਾਣਕਾਰੀ 'ਤੇ ਕਾਰਵਾਈ ਕਰਦਿਆਂ ਜਵਾਨਾਂ ਨੇ ਪਾਕਿਸਤਾਨ ਨਾਲ ਲੱਗਦੀ ਅੰਮ੍ਰਿਤਸਰ ਸਰਹੱਦ 'ਤੇ ਦੇਰ ਰਾਤ 'ਤੇ ਇੱਕ ਕਾਰਵਾਈ ਸ਼ੁਰੂ ਕੀਤੀ ਅਤੇ ਇੱਕ ਡਰੋਨ ਦੇਖਿਆ ਜਿਸ ਨੂੰ ਬੇਅਸਰ ਕਰ ਦਿੱਤਾ ਗਿਆ। ਸ਼ੱਕੀ ਇਲਾਕੇ ਦੀ ਪੂਰੀ ਤਲਾਸ਼ੀ ਲੈਣ ਤੋਂ ਬਾਅਦ ਇੱਕ ਅਸੈਂਬਲਡ ਡਰੋਨ ਦੇ ਨਾਲ ਇੱਕ ਵੱਡਾ ਕਾਲਾ ਬੈਗ ਵੀ ਬਰਾਮਦ ਹੋਇਆ ਜਿਸ ਵਿੱਚ ਆਈਸ ਦੇ 7 ਪੈਕਟ ਸਨ। ਭਾਰਤ ਅਤੇ ਇੰਗਲੈਂਡ ਵਿਚਕਾਰ ਤੇਂਦੁਲਕਰ ਐਂਡਰਸਨ ਟਰਾਫੀ ਦਾ 5 ਮੈਚਾਂ ਦੀ ਟੈਸਟ ਕ੍ਰਿਕਟ ਲੜੀ ਦਾ ਪਹਿਲਾ ਮੈਚ ਅੱਜ ਲੀਡਸ ਵਿੱਚ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ ਬਾਅਦ 3:30 ਵਜੇ ਸ਼ੁਰੂ ਹੋਏਗਾ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵਰਗੇ ਸੀਨੀਅਰ ਖਿਡਾਰੀਆਂ ਦੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਸਾਰਿਆਂ ਦੀਆਂ ਨਜ਼ਰਾਂ ਨਵੇਂ ਕਪਤਾਨ ਸ਼ੁਭਮਨ ਗਿੱਲ 'ਤੇ ਹੋਣਗੀਆਂ। ਇਸ ਨਵੀਂ ਟਰਾਫੀ ਦਾ ਉਦਘਾਟਨ ਕੱਲ੍ਹ ਸਚਿਨ ਤੇਂਦੁਲਕਰ ਅਤੇ ਜੇਮਸ ਐਂਡਰਸਨ ਦੀ ਮੌਜੂਦਗੀ ਵਿੱਚ ਕੀਤਾ ਗਿਆ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਿਹਾਰ ਦੇ ਸਿਵਾਨ ਵਿੱਚ ਕਰੀਬ 5,900 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਜੀਵਨ ਦੇ ਸਾਰੇ ਖੇਤਰਾਂ ਵਿੱਚ ਦਿਵਿਆਂਗਜਨਾਂ ਨੂੰ ਉਤਸ਼ਾਹਿਤ ਕਰਨ ਦੀ ਅਹਿਮੀਅਤ 'ਤੇ ਜ਼ੋਰ ਦਿੱਤਾ ਹੈ। ਏਅਰ ਇੰਡੀਆ ਦੀਆਂ ਬਹੁਤ ਸਾਰੀਆਂ ਅੰਤਰਰਾਸ਼ਟਰੀ ਉਡਾਨਾਂ ਸੰਚਾਲਨ ਅਤੇ ਰੱਖ ਰਖਾਅ ਨਾਲ ਸੰਬੰਧਿਤ ਕਾਰਨਾਂ ਕਰਕੇ ਰੱਦ ਕਰ ਦਿੱਤੀਆਂ ਗਈਆਂ ਨੇ ਜਾਂ ਘਟਾ ਦਿੱਤੀਆਂ ਗਈਆਂ ਨੇ। ਇਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਗਚੀ ਪੱਛਮੀ ਏਸ਼ੀਆ ਵਿੱਚ ਤਣਾਅ ਨੂੰ ਘੱਟ ਕਰਨ ਦੇ ਯਤਨਾਂ ਵਜੋਂ ਅੱਜ ਜਨੇਵਾ ਵਿੱਚ ਜਰਮਨੀ, ਫਰਾਂਸ ਅਤੇ ਬਰਤਾਨੀਆ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕਰਨਗੇ। ਰੂਸ ਨੇ ਕਿਹਾ ਕਿ ਇਰਾਨ ਵਿੱਚ ਸੱਤਾ ਦੀ ਤਬਦੀਲੀ ਅਪ੍ਰਵਾਨਯੋਗ ਹੋਏਗੀ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।